जिन फेरी मन बनत बनाई। उठत बैठत सद तिस ध्याई, उठत बैठत सद तिस ध्याई, जिन तेरी मन बनत बनाई, जिन तेरी मन बनत बनाई। जे प्रसाद आरोग कंचन देही, जे प्रसाद आरोग कंचन देही, लिवलावो राम सने ही। जे प्रसाद तेरे सगल तेरा ओला रहे, जे प्रसाद तेरा ओला रहत मन सुख पावे, हर हर जस कहत। जे प्रसाद तेरे सगल छिदर ढाके, जे प्रसाद तेरे सगल छिदर ढाके, मन सरणी प्रभु ठाकर प्रभु ताके। जे प्रसाद तुझ को ना पहुँचे, जे प्रसाद तुझको ना पहुँचे, मन सास सास सिमरो प्रभु ऊचे। जे प्रसाद पाई दुर्लभ देह, जे प्रसाद पाई दुर्लभ देह, नानक तो की भगत करे, नानक तो की भगत करे, मन अनित बना जिन तेरी मन अनित बना जिन तेरी मन अनित बना जे परसाद अभूखन पहरी जे जे परसाद अभूखन पहरी जे मन तिस सिमरत क्यों आलस की जय जय प्रसाद असव हस्त असुवारी जय प्रसाद असुर हस्त असुवारी मन तिस प्रभ को कब हुना बिसारी मन तिस प्रभ को कबू न बिसारी जे प्रसाद बाग मिल्ख धना जे प्रसाद बाग मिल्ख धना राख परोए प्रभ अपने मना राख परोए प्रभ अपने मना जिन तेरी मन बनत बना जिन तेरी मन बनत बना उठत बैठत उठत बैठत सदत से जिन तेरी बनाई जिन तेरी मन बनत बनाई जिन तेरी मन बनत बनाई जिन तेरी मन बनत बनाई उठत बैठत सदती से ध्याई उठत बैठत सदती से ध्याई तिसे ध्याए जो एक अलख है जिन तेरी मन बनत बनाए जय प्रसाद आरोग कंचन देही लिवलावत राम सनेही जय प्रसाद तेरा ओला रहत मन इस जीवन दे नजाम दी कहानी विच मुख पात्र है जेड़ा जीवन असी गुजार रहे हैं इस विच मुख पात्र मन है बड़ा कीमती है बड़ी जरूरत है इस मन दी मन दे अधीन सारा तन इंदा गुलाम इंदा नौकर बना दिता है मालिक ने मन जो चंद है तन को कम लेंदे यो कारण है धर्म की दुनिया विच भी मन नू सुधारन की गल है बल्कि जिन्ना ज्ञान ध्यान पढ़िया जाता है जिन्ने वेद शास्त्र पढ़े जाते हैं जिन्निया धार्मिक पुस्तक पढ़िया जांदियां ने सुनिया जांदियां ने उन्हां दा मकसद इक्को ही हुंदा है कि मन नूं किसे तरह समझा बुझा के योग कर लिया जाए क्योंकि मन दे अधीन पूरे जीवन दी कहानी है मन विगड़ गया समझो जन्म विगड़ गया मन सौर गया समझो जीवन सौर गया जो कुछ मन ने कहना है वो ही तन ने करना है इसलिए गुरु ने बाणी विच एक गल आख दिती कहन लगे मन समझावन कारने कछुआ के पढ़ी है ज्ञान भाई रे इस मन को समझाए गल बार बार मन दी कोई संसार दा काम भावें स्वार्थ दा होवे भावें परमार्थ दा होवे मन बिना अधूरा रह जांदा है जे मन उन्दे विच शामिल ना होवे एहो कारण है गुरु ने भगती मार्ग विच भी एहो गल आख दित्ती कहन लगे राम राम का सब को कहे कहया राम ना होए गुर प्रसादी राम मन वसे ता फल पावे कोई मन केडी अहमियत रखता है एहो कारण है गुरु ने जदों प्रसाद समझाया है ना क्योंकि मन ही बिगड़ता है मन ही गुरमुख हुंदा है मन ही मनमुख हुंदा है ਜੇ ਕਿਸੇ ਨੇ ਮਨਮੁੱਖ ਬਣਨਾ ਹੋਵੇ ਤਦ ਵੀ ਮਨ ਵਿਗੜਦਾ ਤਦ ਬਣਦਾ, ਜੇ ਕਿਸੇ ਨੇ ਗੁਰਮੁਖ ਬਣਨਾ ਹੋਵੇ ਤਦ ਵੀ ਮਨ ਸਮਝਦਾ ਤਾਂ ਬਣਦਾ। ਸਾਰਾ ਨਿਜ਼ਾਮ ਮਨ ਦੇ ਵੱਸ ਵਿੱਚ ਚੱਲ, ਕਿਉਂਕਿ ਇਹ ਛੇਵੀਂ ਅਸ਼ਟਪਦੀ ਜਦੋਂ ਸ਼ੁਰੂ ਹੋਈ, ਪਿਛਲੀ ਕੜੀ ਨਾਲ ਜੋੜ ਲਵਾਂ, ਪ੍ਰਸਾਦ ਦੇ ਰੂਪ ਦੋ ਰੂਪਾਂ ਤੋਂ ਸੀ, ਕਾਮ ਕ੍ਰੋਧ ਅਰ ਲੋਭ ਮੋਹ ਵਿਨਸ ਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇੱਥੇ ਫਿਰ ਦੁਹਰਾ ਦਿਆਂ, ਇਸ ਪ੍ਰਸਾਦ ਵਿੱਚ ਔਂਕੜ ਹੈ ਦੱਦੇ ਨੂੰ ਵੱਖਰੀ ਕਿਸਮ ਦਾ, ਬਾਕੀ ਸਾਰੇ ਪ੍ਰਸਾਦ ਵਿੱਚ ਸਿਹਾਰੀ ਹੈ। ਈਵਨ ਜਿਹੜਾ ਪਹਿਲਾ ਗੁਰਪ੍ਰਸਾਦ ਲਫਜ਼ ਹੈ ਨਾ ਮੂਲ ਮੰਤਰ ਦਾ, ਉਹਦੇ ਵਿੱਚ ਵੀ ਸਿਹਾਰੀ ਹੈ, ਪਰ ਇੱਥੇ ਪ੍ਰਸਾਦ ਵਿੱਚ ਔਂਕੜ ਹੈ। ਜਿੱਥੋਂ ਭਾਵ ਹੈ ਉੱਥੇ ਅਰਦਾਸ ਹੈ, ਆਉਣ ਵਾਲੇ ਭਵਿੱਖ ਲਈ ਮੇਰੇ 'ਤੇ ਕਿਰਪਾ ਕਰੋ, ਹਰ ਪ੍ਰਸਾਦ ਗੁਰਦੇਵ ਗੁਰੂ ਮੇਰੇ 'ਤੇ ਕਿਰਪਾ ਕਰੋ। ਅੱਗੇ ਸਾਰੇ ਹੈ ਜੈ ਪ੍ਰਸਾਦ, ਭਾਵ ਜਿਸ ਦੀ ਕਿਰਪਾ ਨਾਲ ਵਰਤਮਾਨ ਅਤੇ ਬੀਤਿਆ ਹੋਇਆ ਸਮਾਂ। ਇਸ ਲਈ ਪ੍ਰਸਾਦ ਨੂੰ, ਪਹਿਲੇ ਪ੍ਰਸਾਦ ਦੀ ਬੇਨਤੀ ਨੂੰ ਸਮਝਾਉਣ ਲਈ, ਉਹਦੇ ਪੂਰਾ ਕਰਨ ਲਈ ਅਗਲੇ ਪਾਸੇ ਪ੍ਰਸਾਦ ਸਮਝਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਤੂੰ ਇਹਨਾਂ ਦੋਖੀਆਂ ਤੋਂ ਬਚਣਾ ਚਾਹੁੰਦਾ ਅਤੇ ਕਿਰਪਾ ਮੰਗਣਾ, ਲੈ ਕਿਰਪਾ ਦਾ ਇੱਕੋ ਤਰੀਕਾ ਹੈ, ਜੇ ਤੂੰ ਇੱਕ ਗੱਲ ਸਮਝ ਲੈ ਕਿ ਜੋ ਕੁਝ ਵੀ ਤੈਨੂੰ ਚੰਗਾ ਲੱਗ ਰਿਹਾ ਹੈ, ਜੋ ਕੁਛ ਤੈਨੂੰ ਮਿਲ ਰਿਹਾ ਹੈ, ਜਿਹਨੂੰ ਤੂੰ ਪਦਾਰਥ ਸਮਝਣਾ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਦਾਰਥਾਂ ਵਿੱਚੋਂ ਜਨਮ ਲੈਂਦੇ ਨੇ, ਅਤੇ ਪਦਾਰਥਾਂ ਦੇ ਸਵਾਰਨ ਲਈ ਇੱਕੋ ਤਰੀਕਾ ਹੈ ਕਿ ਜਿਹੜਾ ਪਦਾਰਥ ਤੈਨੂੰ ਮਿਲੇ ਉਹਨੂੰ ਪ੍ਰਸਾਦ ਨਾਲ ਜੋੜ ਲਈ, ਆਖੀ ਜੀ ਤੇਰੀ ਕਿਰਪਾ ਨਾਲ, ਕਿਉਂਕਿ ਇੱਥੇ ਸਿਹਾਰੀ ਹੈ ਆਉਣ ਵਾਲੇ ਭਵਿੱਖ ਲਈ, ਵਰਤਮਾਨ ਲਈ, ਆਹ ਜੋ ਕੁਛ ਮੈਨੂੰ ਮਿਲ ਰਿਹਾ ਇਹ ਤੇਰੀ ਕਿਰਪਾ ਨਾਲ, ਤੇਰੀ ਤੇਰੇ ਪ੍ਰਸਾਦ। ਇਸੇ ਲਈ ਇਸ ਬਾਕੀ ਸਾਰੀ ਅਸ਼ਟਪਦੀ ਵਿੱਚ ਜਿਹੜਾ ਪ੍ਰਸਾਦ ਹੈ ਉਹ ਸਿਹਾਰੀ ਵਾਲਾ ਹੈ, ਅਤੇ ਮੁਖਾਤਬ ਕਰਕੇ ਹੈ ਕਿ ਤੇਰੀ ਰਹਿਮਤ ਨਾਲ, ਤੇਰੀ ਕਿਰਪਾ ਨਾਲ ਮੈਨੂੰ ਆ ਮਿਲਿਆ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮੈਂ, ਜੈ ਪ੍ਰਸਾਦ ਸੁਗੰਧਿਤ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਸਾਈ ਨਾਲ ਪ੍ਰਸਾਦ ਜੁੜ ਗਿਆ। ਤਾਂ ਕਿ ਜੋ ਚੀਜ਼ ਤੈਨੂੰ ਚੰਗੀ ਲੱਗਦੀ, ਜਿਹੜੇ ਸੁੱਖ ਨੂੰ ਤੂੰ ਮੰਨ ਰਿਹਾ ਉਹ ਇਹ ਨਾ ਸਮਝੀ ਇਹ ਮੇਰਾ ਹੈ, ਇਹ ਆਖੀ ਮੇਰੇ ਮਾਲਕ ਦਾ, ਜਦੋਂ ਤੂੰ ਇਹਦੇ ਵਿੱਚੋਂ ਹੋਂ ਕੱਢ ਦੇਵੇਂਗਾ ਉਹਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿਕਲ ਜਾਣਗੇ, ਉਹ ਜਿਹੜੇ ਪੈਦਾ ਹੁੰਦੇ ਨੇ ਪਦਾਰਥਾਂ ਵਿੱਚੋਂ, ਪਦਾਰਥਵਾਦੀ ਮਨੁੱਖ ਦੇ ਦੁਆਲੇ ਹੁੰਦੇ ਨੇ, ਉਹ ਉਦੋਂ ਹੀ ਹੁੰਦੇ ਨੇ ਜਦੋਂ ਉਹਦੇ ਸੁਭਾਅ 'ਤੇ ਪਦਾਰਥ ਅਸਰ ਅੰਦਾਜ਼ ਹੋ ਜਾਏ, ਇਫੈਕਟਿਵ ਹੋ ਜਾਏ, ਪ੍ਰਭਾਵ ਛੱਡ ਦੇਵੇ। ਅਤੇ ਜਦੋਂ ਉਹਦੇ ਸੁਭਾਅ ਵਿੱਚ ਇਹ ਗੱਲ ਆ ਜਾਏ ਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਨਾ ਹੋਵੇ, ਮੈਂ ਉਸ ਦਿਨ ਰਸ ਕੀਤੀ ਸੀ, ਗੁਰੂ ਨੇ ਪਦਾਰਥ ਤਿਆਗਣ ਲਈ ਨਹੀਂ ਆਖਿਆ, ਬਲਕਿ ਆਖਿਆ ਪਦਾਰਥਾਂ ਵਿੱਚ ਹੁੰਦਿਆਂ ਹੋਇਆਂ ਇਹ ਆਖੀ ਜੀ ਜੈ ਪ੍ਰਸਾਦ ਤੇਰੀ ਰਹਿਮਤ, ਜਿਸ ਦੀ ਕਿਰਪਾ ਨਾਲ ਮੈਨੂੰ ਪਦਾਰਥ ਮਿਲ ਰਹੇ ਨੇ। ਹੁਣ ਸਮਝਾ ਕਿਹਨੂੰ ਰਹੇ ਨੇ? ਮਨ ਨੂੰ, ਕਿਉਂਕਿ ਮਨ ਨੇ ਹੀ ਹੋਂ ਕਰਨੀ ਹੈ ਨਾ, ਖਿਆਲ ਜਿੰਨੇ ਨੇ ਇਫੈਕਟਿਵ, ਜਿੰਨਾ ਪ੍ਰਭਾਵ ਪੈਣਾ ਉਹ ਮਨ 'ਤੇ ਪੈਣਾ। ਇਸ ਲਈ ਇਸ ਪੌੜੀ ਤੋਂ ਮਨ ਨੂੰ ਸੰਬੋਧਨ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਹੇ ਮਨ, ਤੂੰ ਪਦਾਰਥਾਂ ਵਿੱਚ ਆ ਕੇ ਹੋਂ ਕਰਨਾ, ਜਿਹਦੇ ਨਾਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਨਮ ਲੈਂਦੇ ਨੇ, ਫਿਰ ਤੂੰ ਦੁਖੀ ਹੁੰਦਾ। ਅਤੇ ਜੇ ਤੂੰ ਦੁਨੀਆਂ ਦਾ ਹਰ ਪਦਾਰਥ ਮਾਣੇ, ਸੁੱਖ ਹੋਵੇ ਤੇਰੇ ਕੋਲ, ਪਰ ਉਹਦੇ ਨਾਲ ਪ੍ਰਸਾਦ ਜੋੜ ਲੈ, ਆਪਣੀ ਹਉਮੈ ਛੱਡ ਦੇਵੇਂ, ਆਖੇ ਜੀ ਤੇਰੀ ਰਹਿਮਤ। ਹੇ ਮਨ, ਦੇਖ ਤੈਨੂੰ ਰਹਿਣ ਲਈ, ਨਿਜ਼ਾਮ ਚਲਾਉਣ ਲਈ ਤਨ ਮਿਲਿਆ। ਇੱਥੇ ਕਿਉਂਕਿ ਮਨ ਅਤੇ ਤਨ ਦਾ ਆਪਸੀ ਸੰਬੰਧ ਹੈ, ਸਾਂਝ ਹੈ, ਇਸ ਲਈ ਜਦੋਂ ਮਨ ਨੂੰ ਸੰਬੋਧਨ ਕੀਤਾ ਨੇ ਨਾ, ਉਦੋਂ ਤਨ ਨਾਲ ਸੰਬੰਧਿਤ ਗੱਲਾਂ ਦਾ ਜ਼ਿਕਰ ਸ਼ੁਰੂ ਹੋ ਗਿਆ, ਕਿਉਂਕਿ ਮਨ ਨੂੰ ਤਨ ਚਾਹੀਦਾ। ਮਨ ਕੁਛ ਨਹੀਂ ਕਰ ਸਕਦਾ ਜੇ ਤਨ ਉਹਦਾ ਸਾਥੀ ਨਾ ਹੋਵੇ। मन अंदर झूठ है, जिनी देर जबान ना होवे बोल नहीं सकता। मन अंदर पराया धन चुराण की इच्छा है, पर जे हाथ ना होन चुरा नहीं सकता। जिन्ने भी विचार ने, जिन्ने विकार ने, वो मन तन दे राही कर दे, रूप मन कर दे, प्रैक्टिकल रूप दे। ईवन जे धर्म की दुनिया में प्रवेश करना होवे, मन चाहे मैं गुरुद्वारे जाना है, तन ना होवे नहीं जा सकता। मन चाहे मैं गुरबाणी का पाठ करना, अखा ना हो, जबान ना हो, नहीं कर सकता। इसलिए गुरु ने बाणी विच आख दिता, बाबा कबीर जी ने भी, कि चार पाव दोए सिंह गुंग मुख तब कैसे गुण गई है। तन की लोड़ है। ऐसे हुण मुखातब करदे ने मन नूं, कहंदे ने हे मन, देख तैनू जिहड़ी बणत बना के दित्ती है मेरे रब ने, तेरे दुआले एक ऐस किस्म का निजाम कायम कर दिता है, जिन्हां दे विच बैठा तू सुखी है, उस सुखां दे जिन्ने समान ने तेरे कोल उसे निजाम विच ने। मैं तैनू ओ ही गल समझाना चाहना। मसलन फॉर एग्जाम्पल, जे तन रोगी होवे, तैनू तन मेरे रब ने दिता है, पर जे तन रोगी होवे दुखी कौन होएगा? तन बिल्कुल नहीं। ख्याल करो, जिन्ना दुख सुख का एहसास है वह मन कोल है, तन कोल बिल्कुल नहीं। जदों जीव का तन वख हो जाए जीवन नालों, उदों तन नूं चुक के आपां चिखा ते रख दिंदे। कदे उसने हाय आखी है? जिन्ने एहसास करना सी वह वख हो गया। जिन्ना एहसास है सुख का, दुख का, पीड़ा का, आराम दा, उस सारा एहसास कॉन्शियस विच है, चेतना विच है, मन विच है। कहन लगे देख, दुनिया के पदार्थों विच, नेमतां विच आरोग देही भी एक पदार्थ है, दुनिया के हर मनुख कोल नहीं। जिन्हां नूं आरोग देही मिल जाए, जिंदी देह आरोग ना होवे, समझो उन्हूं पदार्थ मिलिया होया, उन्दे वर्गा सुखी कोई नहीं। आरोग देही एक बड़ा वड्डा पदार्थ है। एक होर भी अर्ज करा, गुरु ने बाणी अंदर नाल नाल बहुत सारियां गल्लां दा विश्लेषण किया। कहन लगे भोगं तरोगं, हुण मनुख जिहड़ा है वह पदार्थां नूं भोगदा है, उन्दे विचों रोग पैदा हुंदे ने, उन्दे विचों रोग पैदा हुंदे, भोगं तरोगं, उन्दे विचों रोग पैदा हुंदे ने। जे मनुख अपने आप नूं संकोच लवे ते पदार्थां नूं सीमा विच वरते, जिहड़ा गुरु सिखा रहा है, गुरपूरे संजम कर दिया नानक तौ फिर दुख ना थिया, उन्दे नाल रोगी नहीं हुंदा मनुख। और डॉक्टर अज कहिंदे ने खाना खा, छड़ना नहीं पर थोड़ा खा, यही कहिंदे ने। सौ ये नहीं कि सौना नहीं पर थोड़ा सौ, हर एक चीज नाल एक संजम रख। ते संजम जिहड़ा मनुख नूं तन करके रोगी नहीं होण दिंदा। ते काम क्रोध लोभ मोह अहंकार जिहड़े ने इहनूं भी मारन की लोड़ नहीं, संजम कर लै, मन भी रोगी नहीं होएगा। क्योंकि इसे लई गुरु ने बाणी विच आख दिता, गुर पूरे संजम कर दिया थोड़ा, नानक तो फिर दुख ना थिया, फिर दुखां तो बच जाएगा। हुण गुरु मन नूं समझांदे ने, कहिंदे ने हे मन, तैनू आरोग देही मिल गई। मनुख दी आरोगता जिहड़ी है, जिन्ने रोग ने वह विकारां विच्चों, भोगां विच्चों पैदा हुंदे ने, अपने आप नहीं पैदा हुंदे। अपने आप दा रोग इक्को ही है, वह भी खत्म नहीं हुंदा, दूर किया जा सकता है, वह रोग है बुढ़ेपा। ऐसा हो सकता है कि मनुख अखीर तक ऐनक ना लावे जे संजमी होवे। ऐसा हो सकता है कि अखीर तक, आखिरी श्वास तक उनके दंद ना जान जे संजमी होवे, संभाल रखे। ये जिन्नियां कमजोरियां शरीरक ने, यह साढ़े अपने किसी अवेसलेपन तो पैदा होंदियां। हाँ, एक रोग है जिन्हों बुढ़ेपा आखते हैं, गुरु ने बाणी विच इहनूं भी रोग आख्या। कहिंदे जब लग जरा रोग नहीं आया, जरा कहिंदे ने बुढ़ेपे नूं। ਬੁਢੇਪਾ ਵੀ ਇੱਕ ਰੋਗ ਹੈ। ਇਹ ਰੋਗ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ, ਵੀ ਬੁਢੇਪਾ ਆਵੇ ਨਾ ਆਏਗਾ, ਲੇਕਿਨ ਥੋੜ੍ਹਾ ਜਿਹਾ ਦੂਰ ਕੀਤਾ ਜਾ ਸਕਦਾ ਜੇ ਤੂੰ ਸੰਜਮੀ ਹੋਵੇ, ਇਹਦੇ ਤੋਂ ਵੀ ਬਹੁਤ ਹੱਦ ਤੱਕ ਬਚਿਆ ਜਾ ਸਕਦਾ, ਦੂਰ ਕੀਤਾ ਜਾ ਸਕਦਾ। ਗੁਰੂ ਕਹਿੰਦੇ ਬਾਕੀ ਜਿੰਨੇ ਰੋਗ ਨੇ ਤੇਰੇ ਆਪਣੇ ਪੈਦਾ ਕੀਤੇ ਹੋਏ ਨੇ, ਪਰ ਦੇਖ ਜੇ ਤੈਨੂੰ ਸੰਜਮ ਵਿੱਚ ਪਾ ਕੇ ਮੇਰੇ ਮਾਲਕ ਨੇ ਦੇਹੀ ਅਰੋਗ ਦਿੱਤੀ ਹੈ, ਤੂੰ ਪ੍ਰਸੰਨ ਹੈ ਅਰੋਗਤਾ ਦੀ ਦੇਹੀ ਨੂੰ ਲੈ ਕੇ, ਹੰਕਾਰ ਨਾ ਕਰੀ ਕਿ ਮੈਂ ਸਿਆਣਾ ਮੈਂ ਸੰਜਮੀ ਹਾਂ, ਤਦ ਅਰੋਗ ਕੰਚਨ ਦੇਹੀ ਮਿਲੀ ਹੈ। ਉਹ ਸਿਆਣਪ ਦੀ ਸੋਚ ਜਿਹੜੀ ਹੈ ਉਹ ਭਲਾ ਕਿੱਥੋਂ ਆਈ ਹੈ? ਜੇ ਤੇਰੇ ਕੋਲ ਸੋਚ ਨਾ ਹੁੰਦੀ, ਸੁਰਤ ਨਾ ਹੁੰਦੀ, ਤਾਂ ਸੰਜਮ ਕਿਵੇਂ ਕਰ ਦੋ? ਇਸ ਲਈ ਤੈਨੂੰ ਇੱਥੇ ਵੀ ਇਹ ਗੱਲ ਮੰਨਣੀ ਪਏਗੀ ਕਿ ਉਹ ਵੀ ਮੇਰੇ ਮਾਲਕ ਦੀ ਰਹਿਮਤ ਨਾਲ ਹੀ ਅਰੋਗ ਕੰਚਨ ਦੇਹੀ ਮਿਲੀ ਹੈ। ਇੱਥੋਂ ਜੈ ਪ੍ਰਸਾਦ ਜੁੜ ਜਾਏਗਾ, ਜੈ ਪ੍ਰਸਾਦ ਅਰੋਗ ਕੰਚਨ ਦੇਹੀ। ਇਸ ਲਈ ਹਮੇਸ਼ਾ ਉਸਨੂੰ ਚੇਤਾ ਰੱਖ ਜਿਹਨੇ ਤੈਨੂੰ ਅਰੋਗ ਕੰਚਨ ਦੇਹੀ ਦਿੱਤੀ ਹੈ। ਫਿਰ ਇੱਥੇ ਬਸ ਨੇ, ਇਸ ਦੇਹੀ ਤਨ ਅਤੇ ਮਨ ਦੋਹਾਂ ਵਿੱਚ ਇੱਕ ਕਮਜ਼ੋਰੀਆਂ ਨੇ ਜਿਨ੍ਹਾਂ ਨੂੰ ਮੇਰੇ ਰੱਬ ਨੇ ਢੱਕਿਆ, ਕਿਉਂਕਿ ਉਹ ਪੜ੍ਹਦੇ ਪਾਉਂਦੇ ਨਾ। ਅਗਲੀ ਤੋਂ ਕੰਦਰ ਕਿੱਡੀ ਯਥਾਰਥ ਗੱਲ ਆਖੀ ਨੇ, ਕਹਿੰਦੇ ਜੈ ਪ੍ਰਸਾਦ ਤੇਰਾ ਓਲਾ ਰਹਿਤ, ਤੇਰਾ ਪੜ੍ਹਦਾ ਰਹਿੰਦਾ ਹੈ ਹੇ ਮਨ, ਤੇਰਾ ਪੜ੍ਹਦਾ ਰਹਿੰਦਾ ਹੈ। ਹੁਣ ਮੇਰੇ ਮਨ ਵਿੱਚ ਕੀ ਹੈ? ਨਿਰੰਕਾਰ ਨੇ ਇੱਕ ਐਸਾ ਸਿਸਟਮ ਬਣਾ ਦਿੱਤਾ ਕਿ ਕਿਸੇ ਦੇ ਮਨ ਦੀ ਗੱਲ ਕੋਈ ਨਹੀਂ ਜਾਣਦਾ, ਪੜ੍ਹਦਾ ਸਿਸਟਮ ਬਣਾਇਆ ਹੋਇਆ। ਮੈਂ ਅਨੇਕਾਂ ਵਾਰ ਦਿਹਾੜੀ ਵਿੱਚ ਕਿਸੇ ਦੀ ਚੰਗਿਆਈ, ਕਿਸੇ ਦੀ ਨੇਕੀ, ਕਿਸੇ ਦੀ ਬੁਰਾਈ ਸੋਚ ਰਹੀ, ਪਰ ਜੇ ਭਲਾ ਉਸਨੂੰ ਪਤਾ ਲੱਗ, ਜਿਵੇਂ ਬਾਕੀ ਦੇ ਕੰਮ ਦਿਸਦੇ ਨੇ ਮੇਰੇ ਅੰਦਰ ਦੀ ਸੋਚ ਵੀ ਦਿਸਣ ਲੱਗ ਪਵੇ, ਮੇਰਾ ਗੁਆਂਢੀ ਮੇਰੇ ਨਾਲ ਗੱਲ ਵੀ ਨਾ ਕਰੇ। ਮੇਰੇ ਰੱਬ ਨੇ ਕੈਸਾ ਸਿਸਟਮ ਬਣਾ ਦਿੱਤਾ ਕਿ ਤੇਰੇ ਹੇ ਮਨ ਤੇਰੇ ਹਰ ਵਿਚਾਰ ਉੱਤੇ ਇੱਕ ਪਰਦਾ ਪਾ ਦਿੱਤਾ, ਕਿਸੇ ਨੂੰ ਪਤਾ ਨਾ ਲੱਗੇ। ਜਿੰਨੀ ਦੇਰ ਤੂੰ ਆਪ ਪ੍ਰਗਟ ਨਾ ਕਰਨਾ, ਚਾਹੇ ਉਹਨੂੰ ਕਰਮ ਵਿੱਚ ਨਾ ਪ੍ਰਵੇਸ਼ ਕਰੇ, ਜਿੰਨੀ ਦੇਰ ਤੂੰ ਕਰਮ ਨਾ ਕਰੇ ਉਨੀ ਦੇਰ ਇਹ ਮਨ ਤੇਰਾ ਪੜਦਾ ਹੈ। ਮੇਰੇ ਮਾਲਕ ਨੇ ਜਿਹਨੇ ਤੈਨੂੰ ਬਣਾਇਆ ਤੇਰਾ ਪੜਦਾ ਬਣਾ ਦਿੱਤਾ ਹੈ। ਇਸ ਲਈ ਉਹਦਾ ਸਿਮਰਨ ਕਰ, ਉਹਨੂੰ ਚੇਤੇ ਰੱਖ ਉਹਨੇ ਕਿੱਡੀ ਰਹਿਮਤ ਕੀਤੀ ਹੈ ਕਿ ਤੇਰੇ 'ਤੇ ਪੜਦਾ ਪਾਇਆ ਹੈ, ਤੈਨੂੰ ਢੱਕ ਕੇ ਰੱਖਿਆ। ਜੈ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕੈਤ। ਕਹਿਣ ਲੱਗੇ ਅਗਲੀ ਤੁਕੰਦਰ, ਤਨ ਵੱਲ ਵੀ ਦੇਖ ਲੈ, ਜਿਹੜਾ ਤਨ ਤੈਨੂੰ ਦਿੱਤਾ ਹੈ ਉਹਦੇ ਵਿੱਚ ਵੀ ਛਿਦਰ ਨੇ। ਛਿਦਰ ਕਹਿੰਦੇ ਨੇ ਸੁਰਾਖ ਨੂੰ, ਹੋਲ ਨੂੰ। ਆ ਇੰਦਰੇ ਜਿਹੜੇ ਨੇ ਸਾਰੇ ਸੁਰਾਖ ਹੀ ਨੇ, ਇਹਨਾਂ ਨੂੰ ਇਸੇ ਲਈ ਦਰਵਾਜ਼ਾ ਆਖਦੇ ਨੇ। ਵਿਸ਼ਟਾ ਅੰਦਰ ਹੈ, ਦਰਵਾਜ਼ਾ ਵੀ ਆਉਂਦਾ, ਰਸਤਾ ਵੀ ਹੈ ਜਿਹਦੇ ਰਾਹੀਂ ਇਸ ਰਸਤੇ ਬਾਹਰ ਆਉਂਦਾ ਹੈ। ਕਿਸਾ ਢੰਗ ਹੈ ਸਰੀਰ ਦੇ ਬਣਾਉਣ ਦਾ? ਅੰਦਰ ਵਿਸ਼ਟਾ ਹੈ, ਇਹਦੇ ਆਉਣ ਦਾ ਸਾਧਨ ਦਰਵਾਜ਼ਾ ਵੀ ਹੈ, ਪਰ ਫਿਰ ਵੀ ਐਸਾ ਪੜਦਾ ਹੈ ਕਿ ਮੈਨੂੰ ਤੁਹਾਨੂੰ ਕਿਸੇ ਨੂੰ ਆਪਣੇ ਅੰਦਰੋਂ ਬਦਬੂ ਨਹੀਂ ਆਉਂਦੀ, ਨਹੀਂ ਤੇ ਸਾਡੇ ਕੋਲ ਕੋਈ ਨਾ ਬੈਠੇ। ਛਿਦਰ ਜਿੰਨੇ ਨੇ, ਕੈਸੀ ਬਣਤਾ, ਕੈਸੀ ਬਣਾਉਣ ਦਾ ਇੱਕ ਤਰੀਕਾ ਹੈ। ਜੇ ਕਦੇ ਵੇਖੀਏ ਸਰੀਰ ਦੀ ਬਣਤਰ ਦਾ, ਕਿਹਨੇ ਬਣਾਇਆ, ਕਿਸਨੇ ਇਸਨੂੰ ਡਿਜ਼ਾਈਨ ਕੀਤਾ ਕਿ ਅੰਦਰ ਅਨੇਕਾਂ ਤਰ੍ਹਾਂ ਦੇ ਬਦਬੂਦਾਰ ਵਸਤੂਆਂ ਪਈਆਂ ਨੇ, ਛਿਦਰ ਵੀ ਹੈ, ਇਹ ਨਹੀਂ ਕਿ ਸੁਰਾਖ ਕੋਈ ਨਹੀਂ, ਪਰ ਉਸ ਛਿਦਰ ਰਾਹੀਂ ਬਾਹਰ ਬਦਬੂ ਨਹੀਂ ਆਉਂਦੀ। ਅਤੇ ਜੇ ਹਰ ਵਕਤ ਆਉਣ ਲੱਗ ਪਵੇ ਤਾਂ ਜਿਉਣਾ ਮੁਸ਼ਕਲ ਹੋ ਜਾਏ। ਗੁਰੂ ਕਹਿੰਦੇ ਜੈ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ, ਮਨ ਦੇ ਵਿਚਾਰਾਂ 'ਤੇ ਪੜਦਾ ਪਾਇਆ ਹੋਇਆ ਸੀ, ਤਨ ਦੇ ਅੰਦਰ ਦੀਆਂ ਗੰਦਗੀਆਂ 'ਤੇ ਵੀ ਉਹਨੇ, ਬਦਬੂ 'ਤੇ ਵੀ ਉਸਨੇ ਪਰਦੇ ਪਾ, ਛਿਦਰ ਨੂੰ ਢੱਕ ਦਿੱਤਾ ਹੈ। ਐਸੇ ਢੰਗ ਨਾਲ ਢੱਕਣ ਬਣਾਏ ਨੇ, ਐਸੇ ਢੰਗ ਨਾਲ ਉਹਨਾਂ ਨੂੰ ਉੱਪਰੋਂ ਟਕਿਆ ਕਵਰ ਕੀਤਾ ਕਿ ਮਨੁੱਖ ਲੈ ਕੇ ਤੁਰਿਆ ਫਿਰਦਾ ਕੋਈ ਪਰੇਸ਼ਾਨੀ ਨਹੀਂ।
ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪ੍ਰਭ ਠਾਕਰ ਪ੍ਰਭ ਤਾਂਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ,
ਦੇਖ ਤੇਰੀ ਮਨੁੱਖਾ ਦੇਹੀ ਵਰਗੀ ਕੋਈ ਦੇਹੀ ਨਹੀਂ, ਸਾਰੇ ਇਹਦੇ ਤੋਂ ਨਹੀਂ ਬਹਿੰਦੇ। ਮਾਨਸ ਜਨਮ ਦੁਲੰਭ ਹੈ, ਸਾਰਿਆਂ ਨਾਲੋਂ ਮਹਿੰਗ ਹੈ, ਹੀਰੇ ਜੈਸਾ जन्म है, एडी कीमती चीज तेनू दित्ती सी। संसार दे लोग तेरे सामने झुकते ने, सलामा करते ने, जिन्ने जीव जंत ने 84 लाख जून दे ओ तेरे पानी हार ने, इस धरती में तेरी सिकदारी अवर जोन तेरी पनहारी, तेरे बराबर का कोई नहीं। ते जिन्हें तेनू ये कुछ दिता है तू उनका सिमरन भुल गया।
मन सास सास सिमरो प्रभु जे, जे प्रसाद पाई दुर्लभ दे।
दुर्लभ दा अर्थ हुंदा है ना लभण वाली, लभ जाने वाली नू दुर्लभ नहीं आखदे। जिहड़ी बड़ी उख्याई नाल बड़िया मुश्किलां नाल कदी प्राप्त होवे उहनू दुर्लभ आखदे ने। कहन लगे देख जिसने हे मन तैनू वसण लई हकूमत करन लई तन दे दित्ता है, ते ओ भी बड़ा दुर्लभ, उस दे सिमरन नू उंदी याद नू उंदे एहसान नू कदी ना भुली। हुण अगले पासे वेखदे ने, कहिंदे ने तन नाल ही संबंधित कुछ गल्लां जिहड़ियां जीवन अंदर मनुख पदार्थ समझ के भोगदा है उंदे नाल भी प्रसाद जोड़ना है। हुण इत्थे फिर मैं रुकना चाहना क्योंकि कुछ गल्लां नाल नाल समझण वालियां ने। ऐसे लफज है,
जय प्रसाद आभूखन पहरी जय।
आभूखन कहते हैं गहने, प्रसाद नाल जोड़ देता है क्योंकि आभूखन गहना जेड़ा है ये खूबसूरती का चिन्ह है। ते मेरा रब संसार नू खूबसूरत देखना चाहता है, बदसूरत नहीं देखना चाहता, इसलिए चंगे गुणा नू भी मेरा रब अभूखण आख रहा है गहना, चंगे मनुख नू भी मेरा रब गहना आख रहा है कि समाज तां खूबसूरत बनता है जे उनके विच चंगे मनुख गहने वांगू होण। गुरबाणी अंदर आपां पढ़ने हैं,
संत हमारी ओट सतानी।
अगली लाइन पढ़ो,
संत हमारी ओट सतानी, संत हमारा गहना।
गहना भाव समाज विच जिहड़े चंगे पुरुष ने ना वह गहने ने, क्योंकि जिस समाज विच कोई चंगा मनुख ना होवे वह समाज ही बदसूरत हो। ते ओ मनुख जिहड़ा चंगा होवे उस समाज विच ओ मनु गहना हुंदा है, पूरे समाज नू सजा के रखदा है, क्योंकि अभूखन जिहड़ा है ये शिंगार रस दा, शिंगार दा प्रतीक है, सुंदरता दा प्रतीक है। इसलिए अभूखन पहनन नू गुरु ने मना नहीं किया। लो इत्थे तां इह स्थिति है क्योंकि साडे विच कुछ लोग ऐसी भरमां दे जाल विच पए होए ने जिहड़े कहिंदे ने गहना नहीं पहनना, सिख ने गहना नहीं पहनना। कई बच्चियां तां इसे लई अमृत नहीं छक रही कि गहना पाउणा मना है। हुण इक ख्याल करियो क्योंकि मैं इस गल नूं होर जरा विस्थार नाल जाना चाहना। गहनियां विच्चों भी दो तरह के गहने जिन्हां दी उस ढंग नाल पहनण दी जरूरत नहीं, गहना होर चीज़ है उन्हूं पहनण दा ढंग होर चीज़ है। जिवें मैं कई बार अर्ज़ करदा किरपान साडा ककार है, गात्रा साडा ककार नहीं। लो ये गल्लां साडियां आम जीवन दी समझण वालियां भी धर्म नाल संबंध रखदियां। किरपान ककार है, गात्रा ककार नहीं। गात्रा तां किरपान नूं कोल रखण दा एक साधन है कि किरती मनुख जिन्हें सारा दिन किरत करनी है वह हाथ विच किवें किरपान फड़ी रखे, किवें किरत करे, वह कोल किवें रहे। इसलिए आसान हो गया गात्रे विच पा के पहन लो। कदी ये भी नहीं जे वह अपनी बैल्ट विच थां बना लवे तां पेंट वाला वह बैल्ट विच भी पा सकदा, ਪੋਤ ਪਹਿਨਣ ਦਾ ਸਾਧਨ ਹੈ। ਕਿਰਪਾਨ ਨਹੀਂ। ਇਸੇ ਤਰ੍ਹਾਂ ਕੁਛ ਗਹਿਣੇ ਉਹ ਨੇ ਜਿਨ੍ਹਾਂ ਨੂੰ ਪਹਿਨਣ ਦੇ ਸਾਧਨ ਬਦਲਣੇ ਸਨ, ਉਹ ਵੀ ਕਾਰਨ ਸੀ ਹੁੰਦਾ। ਲੇਕਿਨ ਆਹਿਸਤਾ ਆਹਿਸਤਾ ਸਾਡੇ ਕੁਛ ਭਰਮੀ ਲੋਕਾਂ ਨੇ ਐਸਾ ਪ੍ਰਚਾਰ ਕਰ ਦਿੱਤਾ ਕਿ ਗਹਿਣਾ ਪਾਉਣ ਵਾਲਾ ਮਨੁੱਖ ਜਿਹੜਾ ਉਹ ਸਿੱਖ ਨਹੀਂ ਹੁੰਦਾ, ਗਹਿਣਾ ਨਹੀਂ ਪਾਉਂਦਾ। ਉਹ ਸੀ, ਅੱਜ ਵੀ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹੋ ਨਾ, ਉੱਥੇ ਕੀ ਲਿਖਿਆ ਹੋਇਆ ਕਿ ਛੇਦਕ ਗਹਿਣੇ ਮਨਾ ਹਨ। ਛੇਦਕ ਗਹਿਣੇ ਕੰਨ ਤੇ ਨੱਕ ਨੂੰ ਸੁਰਾਖ ਕਰਨਾ, ਛੇਦ ਕਰਨਾ। ਹੁਣੇ ਲਫ਼ਜ਼ ਆਇਆ ਸੀ ਤੇਰੇ ਸਗਲ ਛਿਦਰ ਢਾਕੇ, ਇਹ ਲਫ਼ਜ਼ ਛੇਦ ਦਾ ਅਰਥ ਹੋਲ ਹੁੰਦਾ। ਮੈਂ ਪਹਿਲੇ ਅਰਜ਼ ਕੀਤੀ ਸੀ ਛੇਦ ਦਾ ਅਰਥ ਹੁੰਦਾ ਹੋਲ, ਸੁਰਾਖ। ਉੱਥੇ ਲਫ਼ਜ਼ ਸਨ ਛਿਦਰ ਢਾਕੇ, ਸੁਰਾਖ। ਇੱਥੇ ਲਫ਼ਜ਼ ਹੈ ਛੇਦਕ ਗਹਿਣੇ। ਕੰਨ ਤੇ ਨੱਕ ਨੂੰ ਛੇਦ ਕੇ ਸੁਰਾਖ ਕਰਕੇ, ਅਬ ਹੋਲ ਦੁਨੀਆਂ ਅੰਦਰ ਬੜਾ ਪ੍ਰਚਲਿਤ ਜਿਹਾ ਰਿਵਾਜ਼ ਹੈ, ਆਸਾਨੀ ਨਾਲ ਪਹਿਨਿਆ ਜਾਂਦਾ। ਜਿੰਨੇ ਬਜ਼ੁਰਗ ਨੇ ਕਰੀਬ ਕਰੀਬ, ਉਹਨਾਂ ਦੇ ਤਾਂ ਛੇਦਕ ਹੈ ਨਹੀਂ, ਅਣਜਾਣੇ ਬੱਚਿਆਂ ਦੇ ਵੀ ਹੈ। ਅਸਲ ਵਿੱਚ ਇਹ ਵੀ ਚੀਜ਼ ਕਿਉਂ ਮਨਾ ਹੋਈ, ਇਹ ਮੈਂ ਚੀਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਕੰਨ ਤੇ ਨੱਕ ਨੂੰ ਛੇਦ ਕੇ, ਨੱਕ ਵਿੱਚ ਕੋਕਾ ਪਾਇਆ ਜਾਂਦਾ ਸੀ। ਕੋਕਾ ਜਿਹੜਾ ਆਹਿਸਤਾ ਆਹਿਸਤਾ ਹੌਲੀ ਹੌਲੀ ਕਿਸੇ ਚੀਜ਼ ਨੂੰ ਸੰਖੇਪ ਕਰਕੇ ਚਿੰਨ੍ਹ ਬਣਾ ਦਿੱਤਾ। ਅਸਲ ਵਿੱਚ ਇਹਦੇ ਪਿੱਛੇ ਹੋਰ ਕਹਾਣੀ। ਹਿੰਦੂ ਮੈਥੋਲੋਜੀ ਦੇ ਮੁਤਾਬਕ, ਮਨੂ ਸ਼ਾਸਤਰ ਦੇ ਮੁਤਾਬਕ, ਮਨੂ ਸਿਮਰਤੀ ਦੇ ਮੁਤਾਬਕ, ਔਰਤ ਨੂੰ ਇੱਕ ਗੁਲਾਮ ਅਤੇ ਪਸ਼ੂ ਦੇ ਬਰਾਬਰ ਸਮਝਿਆ ਗਿਆ। ਤੁਸੀਂ ਦੱਸਵੀਂ ਕਹਿਤਾ ਅਰ ਗੁਲਾਮ, ਅੱਗੇ ਜਾ ਕੇ ਕਹਿੰਦਾ ਪਸ਼ ਨਾਰੀ, ਸ਼ੂਦਰ ਪਸ਼ ਨਾਰੀ ਚਾਰੋ ਤਾੜਨ ਕੇ ਅਧਿਕਾਰੀ। ਇਹਨੂੰ ਡੰਡੇ ਨਾਲ ਰੱਖੋ ਤਾਂ ਹਿੰਦੂ ਮੈਥੋਲੋਜੀ ਵਿੱਚ ਔਰਤ ਜਿਹੜੀ ਹੈ ਉਹਨੂੰ ਪਸ਼ੂ ਦੇ ਬਰਾਬਰ ਰੱਖ ਲਿਆ ਗਿਆ। ਤੇ ਪਸ਼ੂ ਨੂੰ ਜਦੋਂ ਕੰਟਰੋਲ ਕਰਦੇ ਨੇ ਉਹਨੂੰ ਨੱਥ ਪਾਉਂਦੇ ਨੇ। ਅਜੇ ਵੀ ਤੁਸੀਂ ਪੰਜਾਬ ਦੇ ਪਿੰਡਾਂ ਵਿੱਚ ਕਦੀ ਜਾਓ, ਜਿਹੜੇ ਬਲਦ ਨੇ ਵੱਛੇ ਨੇ ਉਹਨਾਂ ਨੂੰ ਬਕਾਇਦਾ ਨੱਕ ਵਿੱਚ ਸੁਰਾਖ ਕਰਕੇ ਉਹਨਾਂ ਨੂੰ ਰੱਸੀ ਪਾਈ ਹੁੰਦੀ ਹੈ। ਬੋਤਿਆਂ ਨੂੰ, ਜਿਨ੍ਹਾਂ ਨੂੰ ਆਪਾਂ ਊਠ ਆਖਦੇ ਹਾਂ, ਕੈਮਲ, ਉਹਨਾਂ ਨੂੰ ਵੀ ਰੱਸੀ ਪਾਈ ਹੁੰਦੀ। ਤਾਂ ਪਸ਼ੂਆਂ ਨੂੰ ਕੰਟਰੋਲ ਕਰਨ ਲਈ, ਕਿਉਂਕਿ ਇਹ ਇੱਕ ਅੰਗ ਐਸਾ ਹੈ, ਇੱਥੇ ਜੇ ਨੱਥ ਪਈ ਹੋਵੇ ਤਾਂ ਫਿਰ ਆਸਾਨੀ ਨਾਲ ਉਹਨੂੰ ਕਿਸੇ ਪਾਸੇ ਲਿਜਾਣਾ ਹੋਵੇ, ਇੱਥੇ ਦਰਦ ਜ਼ਿਆਦਾ ਹੁੰਦੀ ਹੈ, ਉਹ ਫਿਰ ਚੁੱਕ ਕੇ ਮਗਰ ਲੱਗ ਕੇ ਤੁਰ ਪੈਂਦਾ। ਇਸ ਲਈ ਨੱਕ ਵਿੱਚ ਨਕੇਲ ਪਾਉਣੀ ਜਾਂ ਨੱਥ ਪਾਉਣੀ ਕੰਟਰੋਲ ਕਰਨਾ ਹੈ, ਗੁਲਾਮ ਕਰਨਾ ਹੈ। ਇਹੋ ਕਾਰਨ ਹੈ ਰੱਬ ਨੂੰ ਵੀ ਇਹ ਗੱਲ ਆਖੀ ਗਈ ਹੈ ਕਿ ਮੇਰੇ ਰੱਬ ਨੇ ਸਾਰੇ ਸੰਸਾਰ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ, ਉਹ ਇੱਕੋ ਨਿਰੰਕਾਰ ਹੀ ਹੈ। ਆਪ ਨਾਥ, ਆਪਾਂ ਪੜ੍ਹਨੇ ਜਪੁਜੀ ਸਾਹਿਬ ਵਿੱਚ, ਆਪ ਨਾਥ ਨਾਥੀ ਸਭ ਜਾਨਕੀ, ਉਹ ਇੱਕੋ ਮੇਰਾ ਮਾਲਕ ਹੈ। ਸਾਰਾ ਸੰਸਾਰ ਉਸ ਨਾਥ ਨੇ ਨੱਥਿਆ ਹੋਇਆ, ਭਾਵ ਨਕੇਲ ਪਾਈ ਹੋਈ, ਨੱਥ ਪਾਈ ਹੋਈ ਹੈ। ਅਸੀਂ ਰੱਬ ਦੇ ਤਾਂ ਗੁਲਾਮ ਹੋਏ, ਇਹ ਸੀ ਤਾਂ ਸਾਡੀ ਭਗਤੀ ਹੈ। ਅਸੀਂ ਉਹਦੇ ਭਗਤ ਹਾਂ, ਉਹਦੇ ਗੁਲਾਮ, ਉਹਦੇ ਹੁਕਮ ਵਿੱਚ ਰਹਿਣਾ ਸਾਨੂੰ ਰੋਜ਼ ਸਿਖਾਇਆ ਜਾਂਦਾ। ਪਰ ਜੇ ਕੋਈ ਇੱਕ ਜੀਵ ਦੂਜੇ ਜੀਵ ਨੂੰ ਪਸ਼ੂ ਵਾਂਗੂ ਨੱਥ ਪਾ ਕੇ, ਨਕੇਲ ਪਾ ਕੇ ਆਪਣੇ ਹੁਕਮ ਵਿੱਚ ਲਾਣਾ ਚਾਹੇ, ਉਹਦੀ ਅੰਦਰ ਦੀ ਆਤਮਾ ਦੀ ਜ਼ਮੀਰ ਦੀ ਆਵਾਜ਼ ਨੂੰ ਨਾ ਸਮਝੇ ਅਤੇ ਕੇਵਲ ਉਹਨੂੰ ਗੁਲਾਮ ਹੀ ਸਮਝੇ, ਇਹ ਗੱਲ ਗੁਰਮਤ ਨੇ ਪ੍ਰਵਾਨ ਨਹੀਂ ਕੀਤੀ। ਇਸ ਲਈ ਉਹ ਜਿਹੜਾ ਗੁਲਾਮੀ ਦਾ ਚਿੰਨ੍ਹ ਪਸ਼ੂ ਵਾਂਗੂ ਸੀ, ਉਹ ਸੀ ਨੱਕ ਵਿੱਚ ਨੱਥ ਪਾਉਣਾ ਔਰਤ ਦੇ। ਅਤੇ ਉਸ ਆਹਿਸਤਾ ਆਹਿਸਤਾ, ਕਿਉਂਕਿ ਵਿਆਹ ਵੇਲੇ ਤਾਂ ਨੱਥ ਪਾਈ ਗਈ, ਇਹ ਸਾਬਤ ਕਰ ਦਿੱਤਾ ਗਿਆ ਕਿ ਹੁਣ ਤੂੰ ਕਿਸੇ ਦੀ ਨੱਥੀ ਹੋਈ ਹੈ। ਬਾਣੀ ਵਿੱਚ ਵੀ ਆ ਗਿਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਨੱਥੀ ਹੋਈ ਹੈ। ਪਰ ਇਹ ਖਿਆਲ ਕਰਿਓ, ਆਹਿਸਤਾ ਆਹਿਸਤਾ ਹਰ ਵਕਤ ਨੱਥ ਪਾ ਕੇ ਰੱਖਣੀ ਵੀ ਬੜੀ ਮੁਸ਼ਕਲ ਸੀ। ਇਸ ਲਈ ਇਹੋ ਕਾਰਨ ਸੀ ਕਿ ਹੌਲੀ ਹੌਲੀ ਉਹ ਥਾਂ ਨਿਸ਼ਾਨੀ, ਗੁਲਾਮੀ ਦੀ ਨਿਸ਼ਾਨੀ ਵਾਂਗੂ ਕੋਕੇ ਨੇ ਲੈ ਲਈ। ਇਹ ਗੱਲਾਂ ਸਾਰੀਆਂ ਨਾਲ ਨਾਲ ਸਮਝਣ ਵਾਲੀਆਂ, ਉਹ ਥਾਂ ਹੌਲੀ ਹੌਲੀ ਇੱਕ ਮਨੁੱਖੀ ਦੀ ਮਨੁੱਖਤਾ ਦੀ ਗੁਲਾਮੀ ਦਾ ਚਿੰਨ ਬਣ ਕੇ ਕੋਕੇ ਨੇ ਲੈ ਲਈ ਔਰ ਇਤਿਹਾਸ ਸਾਖੀਆਂ ਵਿੱਚ ਵੀ ਪਾ ਦਿੱਤਾ ਗਿਆ ਉਸ ਗੱਲ ਨੂੰ ਸਾਡੀਆਂ ਸਾਖੀਆਂ ਵਿੱਚ ਵੀ ਪਾ ਦਿੱਤਾ ਗਿਆ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਨਾ ਕਿ ਰਾਮਦਾਸ ਦੀ ਜੇਠੇ ਦੀ ਉਮਰ ਬਹੁਤ ਥੋੜ੍ਹੀ ਰਹਿ ਗਈ ਹੈ ਜੇਠੇ ਦੀ ਉਮਰ ਥੋੜ੍ਹੀ ਰਹਿ ਗਈ ਬੀਬੀ ਪਾਣੀ ਸੇਵਾ ਵਿੱਚ ਸੀ ਸਾਖੀ ਕਰਨ ਦਿੱਤਾ ਜਦੋਂ ਨੇ ਆਖਿਆ ਨਾ ਗੁਰੂ ਅਮਰਦਾਸ ਸਾਹਿਬ ਨੇ ਕਿ ਬਹੁਤ ਥੋੜ੍ਹੀ ਉਮਰ ਰਹਿ ਗਈ ਹੈ ਜੇਠੇ ਦੀ ਅਤੇ ਕਹਿੰਦੇ ਨੇ ਉਸ ਵਕਤ ਆਪਣੀ ਨੱਥ ਲਾ ਕੇ ਬੀਬੀ ਭਾਨੀ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤੀ ਵੀ ਇਹ ਮੇਰੇ ਸੁਹਾਗ ਦੀ ਨਿਸ਼ਾਨੀ ਹੈ ਮੈਂ ਉਹਦੀ ਨੱਥੀ ਹੋਈ ਹਾਂ ਦੇਖੋ ਸਾਡੀਆਂ ਸਾਖੀਆਂ ਨੂੰ ਪਾਤਾ ਗਿਆ ਹੈ ਹਿੰਦੂ ਮੈਥੋਲੋਜੀ ਇਹਨਾਂ ਦਾ ਇਤਿਹਾਸ ਸਾਡੇ ਨਾਲ ਕੋਈ ਸੰਬੰਧ ਨਹੀਂ ਔਰ ਬਣਾ ਦਿੱਤਾ ਗਿਆ ਕਿ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੇ ਉਸੇ ਵਕਤ ਉਹ ਨੱਥ ਚੁੱਕੀ ਅਤੇ ਮੁੜ ਕੇ ਬੀਬੀ ਭਾਨੀ ਨੂੰ ਆਖਿਆ ਲੈ ਭੈਣ ਲੈ ਮੈਂ ਆਪਣੀ ਉਮਰ ਜੇਠੇ ਨੂੰ ਦੇਣਾ ਸਾਖੀ ਕਰਨ ਲਿਖਦਾ ਲੇਕਿਨ ਇਹ ਸਾਰੀਆਂ ਐਸੀਆਂ ਸਾਖੀਆਂ ਨੇ ਜਿਹੜੀਆਂ ਸਾਨੂੰ ਹਿੰਦੂ ਮੈਥੋਲੋਜੀ ਵਿੱਚ ਪ੍ਰਵੇਸ਼ ਕਰਾਉਂਦੀਆਂ ਨੇ ਗੁਰਮਤਿ ਦੁਨੀਆ ਵਿੱਚ ਔਰਤ ਨੂੰ ਪਸ਼ੂ ਨਹੀਂ ਮੰਨਿਆ ਗਿਆ ਉਹਨੂੰ ਉੱਚਾ ਉਠਾਇਆ ਗਿਆ ਨੱਕ ਤੇ ਕੰਨ ਵਿੰਨਣਾ ਅਤੇ ਵਿੰਨਣ ਕੇ ਉਹਦੇ ਵਿੱਚ ਪਰੋ ਲੈਣਾ ਇਹ ਇੱਕ ਗੁਲਾਮੀ ਦੀ ਨਿਸ਼ਾਨੀ ਸੀ ਇਸ ਲਈ ਤਾਂ ਕਿ ਨੱਕ ਤੇ ਕੰਨ ਵਿੰਨਿਆ ਨਾ ਜਾਏ ਇਸ ਕਿਸਮ ਦੇ ਗਹਿਣੇ ਕੋਕਾ ਜਾਂ ਕੋਈ ਜਿਹੜੇ ਅੱਜ ਕੱਲ੍ਹ ਤਾਂ ਬਿਨਾਂ ਵਿੰਨੇ ਤੋਂ ਵੀ ਪਹਿਨੇ ਜਾਂਦੇ ਨੇ ਉਹ ਅਭੁੱਖਣ ਨੇ ਸ਼ਿੰਗਾਰ ਨੇ ਉਹਨਾਂ ਦਾ ਕੋਈ ਗੁਨਾਹ ਨਹੀਂ ਸਿਰਫ ਨੱਕ ਤੇ ਕੰਨ ਵਿੰਨਣ ਦਾ ਮਕਸਦ ਇਹ ਸੀ ਕਿ ਇਹ ਗੁਲਾਮੀ ਦਾ ਪ੍ਰਤੀਕ ਚਿੰਨ੍ਹ ਨੇ ਇਸੇ ਲਈ ਜਦੋਂ ਅੰਮ੍ਰਿਤ ਵੀ ਛਕਾਉਂਦੇ ਨੇ ਸਿੱਖ ਰਹਿਤ ਮਰਿਆਦਾ ਮੁਤਾਬਕ ਉੱਥੇ ਲਿਖਿਆ ਜਾਂਦਾ ਕਿਹਾ ਜਾਂਦਾ ਛੇਦਕ ਗਹਿਣੇ ਪਹਿਣ ਕੇ ਨਹੀਂ ਆਉਣ ਆਹ ਚੀਜ਼ ਨਾਲ ਸਮਝਦੀ ਸੀ ਹੁਣ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਅਭੁੱਖਣ ਗੁਣਾ ਨਹੀਂ ਹੁਣ ਦੇਖੋ ਕਿੰਨਾ ਭੁਲੇਖਾ ਪਾਇਆ ਗਿਆ ਨਹੀਂ ਤਾਂ ਆਮ ਆਖਿਆ ਜਾਂਦਾ ਜੀ ਅਭੁੱਖਣ ਹੀ ਨਹੀਂ ਪੈਣਾ ਗਹਿਣਾ ਪਹਿਣ ਨਹੀਂ ਬਣਾ ਗਹਿਣਾ ਪਹਿਣ ਨਹੀਂ ਬਣਾ ਬਿਲਕੁਲ ਨਹੀਂ ਗੁਰਮਤਿ ਵਿੱਚ ਗਹਿਣਾ ਪਹਿਣ ਨਾ ਮਣਾ ਨਹੀਂ ਸਿਰਫ ਨੱਕ ਅਤੇ ਕੰਨ ਛੇਦਣਾ ਅਤੇ ਛੇਦਕ ਗਹਿਣੇ ਉਸ ਨਿਸ਼ਾਨੀ ਵਜੋਂ ਪਹਿਣੇ ਛੇਦਣਾ ਇਹ ਮਣਾ ਸੀ ਜੇ ਅਭੁੱਖਣ ਪੈਰੀ ਜੇ ਮਣਾ ਹੁੰਦਾ ਤੇ ਗੁਰੂ ਜੈ ਪ੍ਰਸਾਦ ਨਾਲ ਕਿਉਂ ਜੋੜਦੇ ਗੁਰੂ ਕਹਿੰਦੇ ਨੇ ਭਲੇ ਆ ਜਿੰਦੀ ਕਿਰਪਾ ਨਾਲ ਤੂੰ ਇਹ ਗਹਿਣੇ ਪਾ ਰਿਹਾ ਤੈਨੂੰ ਅਭੁੱਖਣ ਪਹਿਣਨ ਨੂੰ ਮਿਲੇ ਨੇ ਬਸ ਆਹ ਨਾਲ ਜੋੜਨਾ ਹੈ ਅਤੇ ਜੇ ਹੋਣ ਹੀ ਨਾ ਤਾਂ ਫਿਰ ਜਾਂ ਪ੍ਰਸਾਦ ਵੀ ਖਤਮ ਹੋ ਗਿਆ ਜਿਹੜੀ ਚੀਜ਼ ਮੇਰੇ ਕੋਲ ਹੈ ਹੀ ਨਹੀਂ ਉਹਦੇ ਨਾਲ ਪ੍ਰਸਾਦ ਵੀ ਖਤਮ ਹੋ ਗਿਆ ਨਹੀਂ ਇਸੇ ਲਈ ਗੁਰੂ ਅਰਜਨ ਸਾਹਿਬ ਨੇ ਗੱਲ ਆਖ ਦਿੱਤੀ ਕਹਿਣ ਲੱਗੇ
ਜੇ ਪ੍ਰਸਾਦ ਅਭੁੱਖਣ ਪਹਿਰੀ ਜੇ ਮਨ ਤਿਸ ਸਿਮਰਤ ਕਿਉਂ ਆਲਸ ਕੀਜੇ
ਉਹ ਭਲਿਆ ਜਿੰਦੀ ਕਿਰਪਾ ਨਾਲ ਤੈਨੂੰ ਇਹ ਗਹਿਣੇ ਪਹਿਨਣੇ ਮਿਲੇ ਨੇ ਭਾਵ ਤੇਰੇ ਕੋਲ ਦੌਲਤ ਹੈ ਸੁੱਖ ਨੇ ਤੂੰ ਗਹਿਣੇ ਪਹਿਨ ਕੇ ਆਪਣੇ ਆਪ ਵਿੱਚ ਸੁੱਖ ਪ੍ਰਤੀਤ ਕਰਨਾ ਇੱਜ਼ਤ ਮਾਣ ਪ੍ਰਤੀਤ ਕਰਨਾ ਉਸ ਪ੍ਰਭੂ ਦਾ ਸਿਮਰਨ ਕਰ
ਜੈ ਪ੍ਰਸਾਦ ਅਭੁੱਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੈ ਪ੍ਰਸਾਦ ਅਸਵ ਹਸਤ ਅਸਵਾਰੀ
ਜੇ ਤੈਨੂੰ ਘੋੜੇ ਚੜ੍ਹਨ ਨੂੰ ਮਿਲੇ ਨੇ ਜੇ ਤੈਨੂੰ ਹਾਥੀ ਅਸਵਾਰੀ ਲਈ ਪ੍ਰਾਪਤ ਹੋਏ ਨੇ ਭਾਵ ਤੇਰੇ ਕੋਲ ਅਮੀਰੀ ਦੇ ਦੌਲਤ ਦੇ ਸੁੱਖ ਸਮਾਨ ਰਾਜ ਭਾਗ ਮੌਜੂਦ ਹੈ ਤਾਂ ਇਹ ਨਹੀਂ ਕਿ ਅਭੁੱਖਣ ਗਹਿਣੇ ਤੇ ਰਾਜ ਭਾਗ ਤਿਆਗ ਕੇ ਜੰਗਲਾਂ ਨੂੰ ਚਲਾ ਜਾ ਤੂੰ ਭਿਖਾਰੀ ਬਣ ਜਾ ਤੂੰ ਗਰੀਬੀ ਵਿੱਚ ਆਪਣੇ ਆਪ ਨੂੰ ਦਿਖਾ ਕਹਿਣ ਲੱਗੇ ਬਿਲਕੁਲ ਨਹੀਂ ਸਿਰਫ ਜੋ ਕੁਝ ਵੀ ਸੁੱਖ ਮਿਲਦਾ ਹੈ ਉਸ ਸੁੱਖ ਨੂੰ ਭੋਗਦਿਆਂ ਇਹ ਆਖ ਮੇਰੇ ਰੱਬ ਇਹ ਤੇਰੀ ਰਹਿਮਤ ਸਦਕਾ ਮਿਲਿਆ ਜਦੋਂ ਉਹ ਤੇਰੀ ਰਹਿਮਤ ਸਦਕਾ ਮਿਲਣ ਦਾ ਮਸਲਾ ਆਏਗਾ ਨਾ ਫਿਰ ਉਸ ਸੁੱਖ ਵਿੱਚੋਂ ਉਸ ਪਦਾਰਥ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਨਮ ਨਹੀਂ ਲੈਣਗੇ
ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ
ਜਿੰਦੀ ਕਿਰਪਾ ਨਾਲ ਜ਼ਮੀਨ ਜਾਇਦਾਦ ਬਾਗ ਬਗੀਚੇ ਦੌਲਤ ਤੈਨੂੰ ਪ੍ਰਾਪਤ ਹੁੰਦੀ ਹੈ ਤੂੰ ਸੁੱਖ ਭੋਗ ਰਿਹਾ ਮਨ ਨੂੰ ਮੁਖਾਤਬ ਕਰ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਅਹਿਸਾਸ ਤਾਂ ਮਨ ਨਹੀਂ ਕਰਨਾ ਜੇ ਗਰਭ ਪੈਦਾ ਹੁੰਦਾ, ਜੇ ਹੰਕਾਰ ਪੈਦਾ ਹੁੰਦਾ ਤਾਂ ਮਨ ਨੇ ਕਰਨਾ ਹੁੰਦਾ। ਇਸ ਲਈ ਮਨ ਨੂੰ ਮੁਖਾਤਬ ਕਰਕੇ ਆਖ ਰਿਹਾ ਨੇ ਭਰਿਆ, ਤੇਰੇ ਦੁਆਲੇ ਵੇਖ ਸੁੱਖਾਂ ਦਾ ਕਿੰਨਾ ਸਮਾਨ ਮੇਰੇ ਰੱਬ ਨੇ ਪੈਦਾ ਕਰ ਦਿੱਤਾ। ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਣਾਏ। ਉਹ ਮਨ ਜਿਸਨੇ ਤੇਰੀ ਇਹ ਸਾਰੀ ਬਣਤ ਬਣਾਈ ਹੈ, ਤੈਨੂੰ ਬਣਾਇਆ ਸੀ, ਤੇਰਾ ਘਰ ਤਨ ਅਰੋਗ ਕੰਚਨ ਦੇਹੀ ਬਣਾਈ ਸੀ, ਦੁਰਲਭ ਦੇਹ ਦਿੱਤੀ ਸੀ, ਫਿਰ ਤੇਰਾ ਵੀ ਇਹ ਮਨ ਤੇਰਾ ਵੀ ਅਤੇ ਉਸ ਦੇਹ ਦਾ ਵੀ ਪਰਦਾ ਟੱਕਿਆ ਸੀ, ਉਹਦੇ ਵਿੱਚ ਵੀ ਕਮਜ਼ੋਰੀਆਂ ਨੇ, ਇਹ ਮਨ ਤੇਰੇ ਵਿੱਚ ਵੀ ਕਮਜ਼ੋਰੀਆਂ ਨੇ। ਪਰ ਜੇ ਤੂੰ ਆਪਣੇ ਕਰਮਾਂ ਦੁਆਰਾ ਪ੍ਰਗਟ ਨਾ ਕਰੇ ਤਾਂ ਇਹ ਮਨ ਤੇਰੀ ਗੱਲ ਕੋਈ ਨਹੀਂ ਜਾਣਦਾ। ਜੇ ਅੰਦਰਲੀ ਕਿਸੇ ਕਿਸਮ ਦੀ ਬਦਬੂ ਨੂੰ ਤੂੰ ਬਾਹਰ ਪ੍ਰਗਟ ਨਾ ਹੋਣ ਦੇਵੇਂ, ਕੋਈ ਬਦਬੂ ਨਹੀਂ ਆਉਂਦੀ। ਕਹਿਣ ਲੱਗੇ ਹਰ ਤਰ੍ਹਾਂ ਦਾ ਤੇਰਾ ਪਰਦਾ ਵੀ ਪਾਇਆ ਸੀ। ਇਹ ਸਾਰੀ ਕੈਸੀ ਖੂਬਸੂਰਤ ਬਣਤ ਤੇ ਬਣਾਈ ਹੈ ਮੇਰੇ ਰੱਬ ਨੇ, ਤੂੰ ਆਪਣੀ ਮਰਜ਼ੀ ਨਾਲ ਤੇ ਬਣਾਈ ਨੇ। ਤੈਨੂੰ ਪਹਿਨਣ ਲਈ ਅਭੂਖਣ ਦਿੱਤੇ ਸੀ, ਗਹਿਣ। ਜੇ ਤੂੰ ਦੁਨੀਆਂ ਦੇ ਸੁੱਖ ਤੇਰੇ ਕੋਲ ਇਕੱਤਰ ਹੋਏ ਨੇ, ਭੋਗ, ਮੈਂ ਇਹ ਨਹੀਂ ਕਹਿੰਦਾ ਕਿ ਕੱਲ੍ਹ ਸਭ ਕੁਝ ਛੱਡ ਕੇ ਜੰਗਲਾਂ ਵੱਲ ਚਲਾ ਜਾ। ਮੈਂ ਆਰੰਭ ਵਿੱਚ ਕਰਜ਼ ਕੀਤੀ ਸੀ, ਮੈਨੂੰ ਅਜੇ ਤੱਕ ਯਾਦ ਹੈ, ਜਦੋਂ ਪਿਛਲਾ ਕੋਰਸ ਸ਼ੁਰੂ ਹੋਇਆ ਸੁਖਮਨੀ ਸਾਹਿਬ ਦਾ, ਕਿ ਕਦੀ ਅਸੀਂ ਗੁਰਬਾਣੀ ਗੁਰਮਤ ਦੁਆਰਾ ਧਰਮ ਸਮਝ ਲਈਏ ਨਾ, ਸਿੱਖੀ ਕੀ ਹੈ, ਧਰਮ ਕੀ ਹੈ, ਸਾਨੂੰ ਚਾਓ ਪੈਦਾ ਹੋ ਜਾਏ। ਅਸੀਂ ਅਜੇ ਸਮਝਦੇ ਹਾਂ ਕਿ ਧਰਮੀ ਮਨੁੱਖ ਜਿਹੜੇ ਨੇ ਉਹ ਖੌਰੇ ਇੰਨੇ ਰੁੱਖੇ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਇੰਨਾ ਰੁੱਖਾ ਹੋ ਜਾਂਦਾ, ਕੋਈ ਖੂਬਸੂਰਤੀ ਨਹੀਂ ਹੁੰਦੀ, ਕੋਈ ਸੁੱਖ ਨਹੀਂ ਭੋਗ ਸਕਦੇ, ਧਰਮੀ ਲੋਕ ਸਿਰਫ ਮਾਲਾਂ ਜੋਗੇ ਹੀ ਰਹਿ ਜਾਂਦੇ ਨੇ। ਅਤੇ ਮੈਂ ਅਰਜ਼ ਕੀਤੀ ਸੀ ਜੇ ਕਦੀ ਗੁਰਬਾਣੀ ਦੁਆਰਾ ਧਰਮ ਸਮਝ ਲਈਏ, ਸਾਨੂੰ ਪਤਾ ਹੋਵੇ ਸਾਨੂੰ ਕਿੰਨਾ ਆਸਾਨ ਅਤੇ ਈਜ਼ੀ ਹੈ ਧਰਮ ਵਿੱਚ ਰਹਿ ਕੇ ਰੱਬ ਨੂੰ ਮਿਲਣਾ, ਸੰਸਾਰ ਵਿੱਚ ਰਹਿ ਕੇ ਧਾਰਮਿਕ ਹੋਣਾ। ਗੁਰੂ ਕਹਿੰਦਾ ਨਹੀਂ, ਮੈਂ ਤੈਨੂੰ ਇਹ ਨਹੀਂ ਕਹਿੰਦਾ ਤੂੰ ਘਰ ਬਾਰ ਛੱਡ ਦੇ ਜੰਗਲਾਂ, ਮੈਂ ਤੇਰੇ ਕੋਲ ਜਿਉਂ। ਤੂੰ ਆਖੇ ਮੈਨੂੰ ਵੇਖ ਫਲਾਣੇ ਨੂੰ ਨਹੀਂ ਮਿਲਿਆ, ਮੈਨੂੰ ਮਿਲਿਆ ਹੈ, ਇਹ ਮੇਰੇ ਰੱਬ ਦੀ ਰਹਿਮਤ ਹੈ। ਜਦੋਂ ਤੂੰ ਉਹਦੇ ਪ੍ਰਸਾਦ ਨਾਲ ਜੁੜੇਗਾ ਤਾਂ ਫਿਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਨੇ ਉਹ ਬਿਨਸ ਜਾਏ, ਅਮੇਵ ਦੀ ਸ਼ਰਤ ਪੂਰੀ ਹੁੰਦੀ ਜਾਏਗੀ। ਕਾਮ ਕ੍ਰੋਧ ਅਲੋਭ ਮੋਹ ਬਿਨਸ ਜਾਏ ਅਹਮੇਵ, ਉਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ ਬਿਨਸ ਜਾਏਗਾ, ਤਾਂ ਬਿਨਸੇਗਾ ਜਦੋਂ ਹਰ ਸੁੱਖ ਦੇ ਨਾਲ ਉਹ ਪ੍ਰਸਾਦ ਜੁੜ ਜਾਏਗਾ ਜਿਹੜਾ ਗੁਰੂ ਨੇ ਬਖਸ਼ਿਆ। ਅਤੇ ਆਖਦੇ ਨੇ ਹਰ ਕੰਮ ਲਈ ਨਾਲ ਪ੍ਰਸਾਦ ਜੋੜਨਾ। ਅਤੇ ਆਖੀ ਜਿਨ ਤੇਰੀ ਮਨ ਬਣਤ ਬਣਾਈ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸੈ ਧਿਆਈ। ਉਠਤ ਬੈਠਤ ਸਦ ਤਿਸੈ ਧਿਆਈ। ਹੁਣ ਕਹਿਣ ਲੱਗੇ ਕਿਸ ਨੂੰ ਧਿਆਵਾਂ, ਜਿਹਨੇ ਬਣਤ ਬਣਾਈ ਹੈ ਉਹਨੂੰ ਤਾਂ ਧਿਆਵਾਂ ਆਖ ਦਿੱਤਾ, ਪਰ ਉਹ ਕੌਣ ਹੈ? ਉਹਦਾ ਖੂਬਸੂਰਤ ਜਵਾਬ ਇੱਕ ਲਾਈਨ ਵਿੱਚ ਦਿੱਤਾ ਨੇ। ਕਹਿਣ ਲੱਗੇ ਧਿਆ ਉਹਨੂੰ, ਜਿੱਥੇ ਆਖਿਆ ਨਾ ਉਠ ਬੈਠ ਸਦ ਤਿਸੈ ਧਿਆਈ, ਹੁਣ ਮਸਲਾ ਆ ਗਿਆ ਕਿਸ ਨੂੰ ਧਿਆਵਾਂ। ਇਹਦਾ ਜਵਾਬ ਹੈ, ਕਹਿਣ ਲੱਗੇ ਤਿਸੇ ਦਿਹਾਏ ਜੋ ਏਕ ਅਲੱਖ ਹੈ, ਜਿਹੜਾ ਇੱਕ ਹੈ ਅਤੇ ਅਲੱਖ ਹੈ, ਜਿਹਨੂੰ ਜਾਣਿਆ ਨਹੀਂ ਜਾ ਸਕਦਾ, ਲਖਿਆ ਨਹੀਂ ਜਾ ਸਕਦਾ, ਲਖੀ ਨਾ ਜਾਈ ਨਾਨਕ ਲੀਲਾ। ਕਹਿਣ ਲੱਗੇ ਧਿਆਉਣਾ ਉਸਨੂੰ ਹੈ ਜਿਹੜਾ ਇੱਕ ਹੈ ਅਤੇ ਅਲੱਖ ਹੈ, ਬਹੁਤੇ ਰੱਬ ਬਹੁਤੇ ਭਗਵਾਨ ਲਾਈਨਾਂ ਲਗਾ ਕੇ ਨਹੀਂ ਖੜੇ ਕਰ ਲੈਣੇ, ਬਲਕਿ ਤਿਸੇ ਧਿਆਏ ਜੋ ਇੱਕ ਅਲੱਖ ਹੈ, ਜੋ ਇੱਕ ਅਲੱਖ ਹੈ, ਇਹ
ਨਾਨਕ ਤੇਰੀ ਰੱਖੇ।
ਇੱਥੇ ਇਹਾਂ ਊਹਾਂ ਤੋਂ ਭਾਵ ਇਹ ਨਹੀਂ ਲੈਣਾ ਕਿ ਇੱਥੇ ਵੀ ਅਤੇ ਦਰਗਾਹ ਵਿੱਚ ਵੀ, ਦਰਗਾਹ ਵੱਖਰੀ ਨਹੀਂ ਕਰਨੀ, ਰੱਬ ਤਾਂ ਸਾਡੇ ਕੋਲ ਹੀ ਰਹਿੰਦਾ। ਫਿਰ ਮੈਲਸ ਕੀਤੀ ਸੀ, ਅਸੀਂ ਬਾਰ ਬਾਰ ਗੱਲ ਦੁਹਰਾਈਏ, ਰੱਬ ਨੂੰ ਆਪਣੇ ਤੋਂ ਵੱਖ ਨਹੀਂ ਕਰਨਾ। ਇੱਥੇ ਈਹਾਂ ਤੋਂ ਭਾਵ ਅਤੇ ਊਹਾਂ ਤੋਂ ਭਾਵ ਹੈ, ਇੱਥੇ ਉੱਥੇ ਭਾਵ ਜਿੱਥੇ ਵੀ ਜਾਓ ਹਰ ਥਾਵੇਂ। ਇਹ ਸ਼ਬਦ, ਇਹ ਲਫਜ਼ ਬਿਲਕੁਲ ਇੰਨ ਬਿੰਨ ਸਵਾਮੀ ਰਾਮਾਨੰਦ ਜੀ ਨੇ ਵਰਤਿਆ। ਉਹਨਾਂ ਨੇ ਵੀ ਇਹ ਗੱਲ ਆਖੀ ਹੈ, ਕਹਿੰਦੇ ਨੇ ਵੇਦ ਪ੍ਰਾਣ ਸਭ ਦੇਖੇ ਜੋਏ, ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ। ਕਿਉਂਕਿ ਗੱਲ ਉੱਥੇ ਚੱਲ ਰਹੀ ਸੀ ਸਵਾਮੀ ਰਾਮਾਨੰਦ ਜੀ ਦੀ, ਕਿ ਮੈਂ ਮੰਦਰ ਵਿੱਚ ਜਾ ਰਿਹਾ ਠਾਕਰਾਂ ਦੀ ਪੂਜਾ ਕਰਨ ਵਾਸਤੇ, ਅਤੇ ਜਵਾਬ ਮਿਲਿਆ ਸੀ ਭਲਿਆ ਉੱਥੇ ਤਾਂ ਜਾਵੇਂ ਜੇ ਰੱਬ ਇੱਥੇ ਨਹੀਂ। ਇਹਦਾ ਮਤਲਬ ਤੂੰ ਸਮਝਦਾ ਰੱਬ ਇੱਥੇ ਨਹੀਂ, ਉੱਥੇ ਹੈ। ਲਫ਼ਜ਼ ਇਹੀ ਵਰਤੇ ਸਨ, ਵੇਦ ਪੁਰਾਣ ਸਭ ਦੇਖਿਆ ਜੋਏ, ਈਹਾਂ ਤੋ ਜਾ ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ। ਬਿਲਕੁਲ ਉਹੀ ਦੋ ਲਫ਼ਜ਼ ਨੇ, ਊਹਾਂ ਅਤੇ ਈਹਾਂ, ਜਿਹਦੇ ਤੋਂ ਭਾਵ ਹੈ ਹਰ ਥਾਵੇਂ ਰੱਬ ਹੈ, ਹਰ ਥਾਂ ਪਰਮਾਤਮਾ ਹੈ, ਉਹ ਏਕ ਹੈ ਅਤੇ ਅਲੱਖ ਹੈ। ਕਹਿਣ ਲੱਗੇ ਜਦੋਂ ਤੂੰ ਉਹਨੂੰ ਸਿਮਰੇਂਗਾ, ਉਹਨੂੰ ਧਿਆਏਗਾ, ਅਤੇ ਫਿਰ ਜਿੱਥੇ ਵੀ ਜਾਏਗਾ, ਜਿੱਥੇ ਵੀ ਬੈਠਾ ਹੋਵੇਗਾ, ਉਹ ਨਿਰੰਕਾਰ ਤੇਰੀ ਪਤ ਰੱਖੇਗਾ, ਤੇਰੇ ਸਗਲ ਛਿੱਦਰ ਟੱਕੇਗਾ, ਤੇਰਾ ਓਲਾ ਪਰਦਾ ਬਣਾ ਕੇ ਰੱਖੇਗਾ। ਗੁਰੂ ਕਹਿੰਦੇ ਨੇ
ਊਹਾਂ ਨਾਨਕ ਤੇਰੀ ਰੱਖੇ, ਊਹਾਂ ਨਾਨਕ ਤੇਰੀ ਰੱਖੇ, ਮਨ ਬਣਤ ਬਣਾਈ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦਤ ਸੇ ਧਿਆਈ, ਉਠਤ ਬੈਠਤ ਸਦਤ ਸੇ ਧਿਆਈ, ਜਿਨ ਤੇਰੀ ਮਨ ਬਣਤ ਬਣਾਈ, ਬਣਤ ਬਣਾਈ, ਬਣਤ ਬਣਾ।
ਅਨੇਕਾਂ ਤਰ੍ਹਾਂ ਦੇ ਜੀਵਨ ਵਿੱਚ ਪਏ ਭਰਮ, ਜਿਵੇਂ ਮੈਂ ਪਿਛਲੀ ਵਾਰ ਬਾਬਾ ਕਬੀਰ ਜੀ ਦੇ ਉਸ ਲੜੀ ਵਿੱਚ ਅਰਜ਼ ਕੀਤੀ ਸੀ ਕਿ ਮਨੁੱਖ ਜਿਹੜਾ ਹੈ, ਸਮਾਜ ਜਿਹੜਾ ਹੈ, ਉਹ ਪਰੰਪਰਾਵਾਦੀ ਅਤੇ ਆਪਣੇ ਬਣੇ ਹੋਏ ਵਿਚਾਰਾਂ ਦੇ ਅਧੀਨ ਅਨੇਕਾਂ ਭਰਮ ਪੈਦਾ ਕਰ ਲੈਂਦਾ ਹੈ। ਉਹ ਭਰਮ ਅੱਗੇ ਤੁਰੇ ਜਾਂਦੇ ਨੇ, ਮੇਰੇ ਕੋਲੋਂ ਸੁਣਿਆ, ਤੁਸੀਂ ਕੋਲੋਂ ਸੁਣਿਆ, ਅਗਲੇ ਨੇ ਨਾਲ ਦੀ ਨਾਲ ਪੈਦਾ ਹੋਏ ਰਹਿੰਦੇ ਨੇ। ਆ ਉਸ ਦਿਨ ਕਿਉਂਕਿ ਭਰਮਾਂ ਦੀ ਗੱਲ ਚੱਲੀ ਸੀ ਕਿ ਸੰਸਕਾਰਾਂ ਅਧੀਨ ਮਨੁੱਖ ਤੁਰਿਆ ਜਾਂਦਾ, ਉਹ ਤੋੜਨੇ ਬੜੇ ਔਖੇ ਹੁੰਦੇ ਨੇ। ਉਦੋਂ ਹੀ ਭੋਗ ਤੋਂ ਬਾਅਦ ਬੱਚੀ ਖੜੀ ਹੋ ਗਈ ਅਤੇ ਕਹਿਣ ਲੱਗੀ, ਜੀ ਸਾਡੇ ਵੀ ਪਰੇਸ਼ਾਨੀ ਹੋਈ ਹੋਈ ਹੈ ਕਿ ਬਜ਼ੁਰਗ ਗੁਜ਼ਰ ਗਏ ਸਨ, ਅਤੇ ਇਸ ਵਰੇ ਜਦੋਂ ਭੋਗ ਪਾਉਣ ਦਾ ਮਸਲਾ ਆਇਆ ਦੁਬਾਰਾ ਬਰਸੀ ਮਨਾਉਣ ਦਾ, ਕਹਿੰਦੇ ਜੀ ਇੱਕ ਮਹੀਨਾ ਪਹਿਲਾਂ ਮਨਾਉਣਾ, ਇਹ ਜ਼ਰੂਰੀ ਹੈ ਇੱਕ ਮਹੀਨਾ ਪਹਿਲਾਂ? ਜੇ ਪੁੱਛੋ ਕਿਉਂ, ਬਸ ਜੀ ਸਾਰੇ ਕਰਦੇ ਨੇ, ਬਸ ਉਹ ਸਾਰੇ ਕਰਦੇ ਜਿਹੜੇ ਨੇ ਉਹ ਸੰਸਕਾਰ ਬਣ ਜਾਂਦੇ ਨੇ। ਕਹਾਵਤ ਐਵੇਂ ਨਹੀਂ ਬਣੀ ਹੋਈ ਕਿ ਸਹਿ ਨੂੰ ਨਹੀਂ ਰੋਂਦੀ ਭੈ ਨੂੰ ਰੋਂਦੀਆਂ, ਖੇਤ ਵਿੱਚੋਂ ਸਹਿਆ ਲੰਘ ਗਿਆ ਤੇ ਜ਼ਿਮੀਦਾਰ ਰੋਣ ਲੱਗ ਪਿਆ। ਕਹਿਣ ਲੱਗੇ ਕੀ ਹੋਇਆ, ਸਿਆਹ ਹੀ ਲੰਘ ਗਿਆ ਨਾ, ਕਿਹੜਾ ਗੁਨਾਹ ਹੋ ਗਿਆ। ਕਹਿਣ ਲੱਗਾ ਨਹੀਂ, ਮੈਨੂੰ ਸਿਆਹ ਦਾ ਮਸਲਾ ਨਹੀਂ, ਇੱਕ ਸਿਆਹ ਲੰਘਿਆ, ਕੱਲ੍ਹ ਦੂਜਾ ਲੰਘੇਗਾ, ਹੌਲੀ ਹੌਲੀ ਪਿਆ ਬਣ ਜਾਏਗਾ, ਫਿਰ ਲੋਕ ਵੀ ਇੱਥੋਂ ਲੰਘਣ ਲੱਗ ਪੈਣਗੇ, ਮੇਰੀ ਇੰਨੀ ਜ਼ਮੀਰ ਖਰਾਬ ਹੋ ਜਾਏਗੀ। ਸਿਆਹ ਨੂੰ ਨਹੀਂ ਰੋਂਦਾ, ਪੈ ਨਹੀਂ ਰੋਣਾ। ਜਦੋਂ ਕੋਈ ਲਫ਼ਜ਼ ਜਿਹੜੇ ਨੇ ਆਹਿਸਤਾ ਆਹਿਸਤਾ ਭਰਮ ਸੰਸਕਾਰ ਬਣ ਜਾਂਦੇ ਨੇ, ਉਦੋਂ ਮਨੁੱਖ ਉਹਨਾਂ ਦੇ ਗ੍ਰਿਪ ਵਿੱਚ ਆ ਕੇ ਗੁਲਾਮ ਹੋ ਜਾਂਦਾ ਹੈ। ਸੋ ਇਸ ਲਈ ਗੁਰੂ ਨੇ ਰਹਿਮਤ ਕਰਕੇ ਮਨੁੱਖ ਦੇ ਭਰਮ ਦੂਰ ਕੀਤੇ ਨੇ। ਸੋ ਗੁਰਬਾਣੀ ਵਿੱਚੋਂ ਅਸੀਂ ਭਰਮ ਦੂਰ ਕਰਕੇ ਰੋਸ਼ਨੀ ਵਿੱਚ ਆਪਣੇ ਜੀਵਨ ਦੇ ਰਾਹ ਬਣਾਉਣੇ ਨੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।